गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है गुरु नानक चमत्कार। उस विच आप जी ने गुरु नानक पातशाह की कंधार फेरी का जिक्र किया है। अफगानिस्तान का एक शहर है कंधार, उत्थे सतगुरु गुरु नानक पातशाह एक मुगल परमारथी जिसका नाम यारवली सी, उस मेल का जिक्र आप जी ने इस लिखत विच कीता है। यारवली ते गुरु नानक पातशाह दे विचकार बहुत कीमती वार्तालाप होई। गुरु नानक पातशाह ने उस विच कहा उस वार्तालाप विच कि ये जड़ा आपा है आपे नाल ही धोखा करता है। जदों ये फकीरां शायरां दे दीवान पढ़ता है तो झूम के ये ख्याल करता है कि वह इन्हां शायरां वर्गा है। ते कई वारी जदों लोकां दी वाह वाह इज्जत माण वडियाई उसनू मिलती है तो उसनू रूहानी सुख समझ लैंदा है। ते कई वारी ये मन दे मगर लग के नित नवें सत्संग नवें फकीर दी सोबत लभदा है। ये गलां नज़र नू निशाने उका देंदियां हन क्योंकि रत्ता रत्ता जिन्ने फर्क जो हरेक नवीन सोबत दे करन करके अंदर पैंदे हन ਉਹ ਮਨ ਨੂੰ ਇਸ ਇੱਕ ਨਾਮ ਦੀ ਸਿਹਤ ਤੋਂ ਚੁੱਕ ਸੁੱਟਦੇ ਹਨ। ਸੋ ਇਸ ਤਰ੍ਹਾਂ ਜਿਹੜਾ ਮਨ ਹੈ ਉਹ ਸੁਰਤ ਨੂੰ ਧੋਖੇ ਵਿੱਚ ਰੱਖਦਾ ਹੈ ਅਤੇ ਸੱਚ ਤੋਂ ਦੂਰ ਰੱਖਦਾ ਹੈ। ਇਹ ਜਿਹੜੀਆਂ ਬਰੀਕ ਕਸ਼ਾਂ ਲੀਕਾਂ ਜੋ ਸੱਚ ਅਤੇ ਮਨ ਦੇ ਵਿਚਕਾਰ ਵਿੱਥ ਪਾਈ ਰੱਖਦੀਆਂ ਹਨ ਉਹਨਾਂ ਦਾ ਜ਼ਿਕਰ ਇਸ ਵਿੱਚ ਕੀਤਾ ਗਿਆ ਹੈ। ਪਾਤਸ਼ਾਹ ਨੇ ਇਹ ਵੀ ਦਰਸਾਇਆ ਕਿ ਇਸ ਦਾ ਇਲਾਜ ਮਨ ਨੂੰ ਖੋਜਣਾ ਹੈ ਅਤੇ ਖੋਜਣ ਦਾ ਸਮਾਂ ਵੀ ਦਰਸਾਇਆ ਹੈ ਕਿ ਕਦੋਂ ਖੋਜਣਾ ਹੈ ਅਤੇ ਕਿਵੇਂ ਖੋਜਣਾ ਹੈ ਅਤੇ ਕਿਵੇਂ ਸੱਚਿਆਰ ਬਣਨਾ ਹੈ। ਕਿਉਂਕਿ ਹਕੀਕਤ ਦੀ ਪਹਿਲੀ ਮੰਜ਼ਿਲ ਦਾ ਪਹਿਲਾ ਕਦਮ ਹੀ ਆਪਣੇ ਨਾਲ ਧੋਖਾ ਨਾ ਕਰਨਾ, ਸੱਚੇ ਹੋਣਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਫਲ ਦਰਸ਼ਨ ਪੇਖਤ ਪੁਨੀਤ, ਇਹਨੇ ਨੂੰ ਨਗਰ ਆ ਗਿਆ, ਬੇਰੋਕ ਦਾਤਾ ਅੰਦਰ ਵੜ ਗਿਆ। ਹਾਂ ਜਾ ਖੜੋਤਾ ਇੱਕ ਮਕਾਨ ਦੇ ਅੱਗੇ ਜਿੱਥੋਂ ਇੱਕ ਸੋਹਣਾ ਜਿਹਾ ਜਵਾਨ ਗੱਭਰੂ ਮੁਗਲ ਨਿਕਲਿਆ। ਘਰੋਂ ਨਿਕਲਦੇ ਦੇ ਨੈਣ ਦੋ ਚਾਰ ਹੋਏ, ਇੱਕ ਅਚਰਜ ਨੈਣਾਂ ਦੇ ਜੋੜੇ ਨਾਲ ਜਿਨ੍ਹਾਂ ਨੂੰ ਤੱਕ ਕੇ ਉਹ ਭਜਕ ਰਹਿ ਗਿਆ ਅਤੇ ਉਸਦੇ ਕਾਹਲੀ ਨਾਲ ਨਿਕਲ ਕੇ ਤੁਰ ਰਹੇ ਕਦਮ ਉਹਨਾਂ ਕਦਮਾਂ 'ਤੇ ਖੜੋ ਗਏ। ਗਉ ਕਰਕੇ ਦੇਖਦਾ ਹੈ ਅਤੇ ਅਸਚਰਜ ਆਉਂਦਾ ਹੈ। ਕਦੇ ਜੀਵ ਵਿੱਚ ਇੱਕ ਝਰਨਾੜ ਛਿੜਦੀ ਹੈ, ਕਦੇ ਖਿੱਚ ਪੈਂਦੀ ਹੈ, ਕਦੇ ਨਜ਼ਰ ਕਦਮਾਂ ਵੱਲ ਚਲੀ ਜਾਂਦੀ ਹੈ। ਕੁਛ ਛਿੰਨ ਇਸ ਤਰ੍ਹਾਂ ਦੇ ਹਾਲ ਵਿੱਚ ਰਹਿ ਕੇ ਉਸਨੇ ਪੁੱਛਿਆ, ਆਪ ਜੀ ਦਾ ਹੇ ਸੋਹਣੇ ਨੈਣਾ ਵਾਲਿਓ ਕੀ ਨਾਮ ਹੈ? ਉੱਤਰ, ਮੇਰਾ ਨਾਮ ਨਿਰੰਕਾਰੀ ਨਾਨਕ ਹੈ। ਮੁਗਲ, ਨਾਨਕ 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 ਨਿਰੰਕਾਰੀ ਕੀ ਮਾਇਨੇ ਹੋਏ ਨਾਮ ਦੇ? ਉੱਪਰ ਤੱਕ ਕੇ ਐਸਾ ਨਾਮ ਅੱਗੇ ਨਹੀਂ ਸੁਣਿਆ ਕਦੇ। ਗੁਰੂ ਜੀ, ਮਾਇਨੇ ਹਨ ਖੁਦਾ ਦਾ ਬੰਦਾ। ਮੁਗਲ, ਬੰਦਾ ਏ ਖੁਦਾ? ਵਾਹ ਵਾਹ ਕਰਮ ਜਾਗੇ, ਬੰਦਾ ਏ ਖੁਦਾ ਮਿਲਿਆ, ਬੰਦਾ ਏ ਖੁਦਾ, ਵਾਹ ਵਾਹ। ਚਿਹਰੇ ਵੱਲ ਤੱਕਦਾ ਗਿਆ ਅਤੇ ਕਿਸੇ ਸਵਾਦ ਵਿੱਚ ਭਰਦਾ ਗਿਆ। ਫਿਰ ਬੋਲਿਆ, ਕਿਸ ਦੇਸ਼ ਤੋਂ ਆਏ ਹੋ? ਕਾਬਲੀ ਕੇ ਖੁਰਾਸਾਨੀ ਕੇ ਹਿੰਦੀ ਹੋ? ਗੁਰੂ ਜੀ, ਵਤਨ ਤਾਂ ਖੁਦਾ ਹੈ ਪਰ ਲੋਕੀ ਕਹਿੰਦੇ ਹਿੰਦੀ ਹਨ। ਮੁਗਲ, ਵਾਹ ਵਾਹ, ਖੁਦਾ ਵਤਨ ਹੈ ਜਿਨ੍ਹਾਂ ਦਾ, ਖੁਦਾ ਦੀਦਾਰ ਹੈ ਉਹਨਾਂ ਦਾ। ਹਾਂ ਫਿਰ ਆਪ ਦਾ ਰਹਿਬਰ ਮੁਰਸ਼ਦ ਪੈਗੰਬਰ ਕੌਣ ਹੈ? ਗੁਰੂ ਜੀ, ਖੁਦਾ ਆਪ ਹੈ ਸਾਨੂੰ ਘੱਲਣ ਵਾਲਾ, ਮੁਰਸ਼ਦ ਅਤੇ ਪੀਰ ਸਾਨੂੰ ਉਹ ਹੀ ਆਪ ਮਿਲਿਆ ਹੈ। ਮੁਗਲ, ਬੰਦਾ ਏ ਖੁਦਾ, ਵਤਨ ਏ ਖੁਦਾ, ਪੀਰ ਖੁਦਾ, ਦੀਦਾਰ ਤਾਂ ਡਾਢੇ ਉੱਚੇ ਸੁੱਚੇ ਸੋਹਣੇ ਹਨ, ਨਹੀਂ ਡਿੱਠਾ ਰਸੂਲ ਪਰ ਦਿਲ ਕਹਿੰਦਾ ਏ ਰਸੂਲੋਂ ਸੋਹਣੇ ਹਨ। ਨਹੀਂ ਨਹੀਂ, ਮੈਂ ਤਾਂ ਕਾਫਰ ਹੁੰਦਾ ਜਾਂਦਾ ਹਾਂ, ਇਹ ਦੀਦਾਰ ਤਾਂ ਦੀਦਾਰੇ ਖੁਦਾ ਪਿਆ ਲੱਗਦਾ ਹੈ। ਕਿਉਂ ਜੀ, ਖੁਦਾ ਦੇ ਦੇਸ਼ ਦੇ ਵਾਸੀ, ਖੁਦਾ ਦੇ ਜਾਣਨਹਾਰ ਜੀ, ਹੋ ਨਾ ਤੁਸੀਂ ਉਸੇ ਦੇ ਦੀਦਾਰ ਨੁਮਾ? ਅੱਗ ਅੱਗ ਨਾਲ ਲਾਲ ਗੁਲਾਲ ਗੋਲਾ ਭੱਕ ਭੱਕ ਕਰਦਾ, ਦਗ ਦਗ ਕਰਦਾ ਅੱਗ ਹੀ ਹੁੰਦਾ ਹੈ ਨਾ। ਆਪਣੇ ਮਨ ਨਾਲ ਓਏ ਯਾਰ ਵਲੀ, ਭਲਾ ਜਦ ਤੱਕ ਤਾਂ ਢੂੰਡ ਸੀ ਸ਼ਰੈ ਫਿਕੇ ਦੀ ਦਰਸ ਤਦਰੀਸ ਸੀ, ਤਦ ਤਾਈਂ ਤਾਂ ਹਿਸਾਬ ਕਿਤਾਬ ਸੀ। ਆ ਅੱਲਾ ਹੈ, ਆ ਰਸੂਲ ਹੈ, ਆ ਮੁਰਸ਼ਦ ਹੈ, ਆ ਕੁਫਰ ਹੈ, ਆ ਸ਼ਿਰਕ ਹੈ, ਆ ਦੀਨਦਾਰੀ ਹੈ, ਆ ਪਾਕਬਾਜ਼ੀ ਹੈ, ਫਲਾਣਾ ਪਰਹੇਜ਼ਗਾਰ ਹੈ, ਫਲਾਣਾ ਮੁਲਹਿਦ ਹੈ, ਫਲਾਣਾ ਮੁਸ਼ਰਕ ਹੈ, ਅਮਕਾ ਕਾਫਿਰ ਹੈ, ਬੇਦੀਨ ਹੈ। ਜਦ ਤਾਈਂ ਇਹ ਹਿਸਾਬ ਰਹੇ ਖੁਸ਼ਕੀ ਰਹੇ। ਲੱਕੜੀ ਪੀਣ ਨਾਲੋਂ ਕੱਟ ਕੇ ਸੁੱਕੀ ਲੱਕੜੀ, ਸੁੱਕੀ ਲੱਕੜ ਅੱਜ ਇਹ ਦੀਦਾਰ ਦੇਖ ਕੇ ਰੱਗਾਂ ਵਿੱਚ ਤਰੋਤ ਫਿਰ ਰਹੀ ਹੈ। ਲੱਕੜੀ ਨਰਮ ਹੋ ਕੇ ਮੋਈ ਲਚਕ ਫਿਰ ਜਾਗ ਪਈ ਹੈ। ਫਿਰ ਹੁਣ ਹਿਸਾਬ ਕਾ ਦੇ ਯਾਰ ਵਲੀ, ਯਾਰਾ ਫੂਕ ਦੇ ਹਿਸਾਬਾਂ ਲੇਖਿਆਂ ਨੂੰ ਅਤੇ ਗਿਣਤੀਆਂ ਨੂੰ। ਇਹ ਦੀਦਾਰ ਜੋ ਰਗ ਰਗ ਵਿੱਚ ਜਾਨ ਪਾ ਰਹੇ ਹਨ, ਮਨ ਲੈ ਦੀਦਾਰੇ ਖੁਦਾ ਹੈ। ਕਦੇ ਦੇਖਿਆ ਹੀ ਸਵਾਦ ਅੱਗੇ ਹੈਂ, ਸੂਫੀਆਂ ਦੀਆਂ ਸੁਹਬਤਾਂ ਵੀ ਤੱਕੀਆਂ ਅਤੇ ਪੀਰਾਂ ਦੀਆਂ ਕਦਮਬੋਸ਼ੀਆਂ ਵੀ ਕੀਤੀਆਂ। ਆ ਨਾ ਤੱਕਿਆ ਜੋ ਕੁਝ ਹੁੰਦਾ ਜਾਂਦਾ ਹੈ ਜਿਉੜੇ ਨੂੰ ਇਸ ਛਿਨ ਹੈਂ। ਬਈ ਈਮਾਨ ਲਿਆ ਮੇਰੇ ਮਨ ਕਿ ਆ ਮੁਕੱਦਸ ਚਿਹਰਾ ਅੱਲਾ ਦੇ ਦੀਦਾਰ ਦਾ ਸ਼ੀਸ਼ਾ ਹੈ। ਹਾਂ, ਇਹ ਦੀਦਾਰ ਦੀਦਾਰੇ ਖੁਦਾ ਹੈ। ਇਉਂ ਮਨ ਨਾਲ ਮਨੋਵਾਦ ਕਰਦਾ, ਕਿਸੇ ਰਸ ਵਿੱਚ ਭਰਦਾ, ਕਿਸੇ ਸਵਾਦ ਵਿੱਚ ਰਸਦਾ, ਯਾਰ ਵਲੀ ਸਿਰ ਝੁਕਾਉਂਦਾ, ਚਰਨਾਂ ਨਾਲ ਲਿਪਟ ਗਿਆ। ਨੈਣਾ ਵਾਲੇ ਦਾਤੇ ਨੇ ਸਿਰ, ਯਾਰ ਵਲੀ ਦਾ ਸਿਰ ਆਪਣੇ ਮੁਬਾਰਕ ਹੱਥਾਂ ਨਾਲ ਚਾਹਿਆ, ਕਿਸੇ ਦਰਦ ਭਰੇ ਪਿਆਰ ਨਾਲ ਉੱਚਾ ਕੀਤਾ। ਹਾਂ, ਦਾਤੇ ਨੇ ਆਪਣੇ ਹੀ ਸੋਹਣੇ ਹੱਥਾਂ ਨਾਲ ਸਰੂਰ ਦੇ ਦਰ ਕਰਕੇ ਡਿੱਗ ਰਿਹਾ ਸਿਰ ਸੰਭਾਲਿਆ। ਯਾਰ ਵਲੀ ਦਾ ਕੰਠ ਗਦ ਗਦ ਹੋ ਰਿਹਾ ਸੀ, ਗੱਲ ਮੂੰਹੋਂ ਨਹੀਂ ਸੀ ਨਿਕਲਦੀ, ਪਰ ਜ਼ੋਰ ਲਾ ਕੇ ਬੋਲਿਆ, ਹੇ ਦਾਤਾ, ਹੇ ਦਾਤਾ, ਤੁਮ ਖੁਦਾਏ ਹੋ, ਧਰਿਓ ਸ਼ਰੀਰਾ, ਭਜੋ ਜਨਮ ਮਰਨ ਕੀ ਪੀੜਾ। ਗੁਰੂ ਜੀ, ਖੁਦਾ ਖੁਦ ਆਪ ਹੈ ਦੋ ਜਹਾਨਾਂ ਦਾ ਮਾਲਕ, ਮੈਂ ਬੰਦਾ ਬੈ ਖਰੀਦ ਹਾਂ ਉਸਦਾ, ਤੂੰ ਸੰਭਾਲ ਆਪਾ। ਬੰਦੇ ਦੇ ਖਿਆਲ ਇਉਂ ਕਿਉਂ ਪੈਂਦਾ ਹੈ? ਯਾਰ ਵਲੀ, ਮੈਂ ਆਪਣੀ ਭਲਿਆਈ ਦਾ ਲੋੜਵੰਦ ਹਾਂ, ਮੈਂ ਉਸ ਖੁਦਾਏ ਬੇਰੰਗੇ ਬੇਨਾਮ ਦਾ ਮੁਤਲਾਸ਼ੀ ਹਾਂ। ਉਮਰਾਂ ਗੁਜ਼ਰੀ ਹੈ ਤਲਾਸ਼ ਅਤੇ ਢੂੰਡ ਵਿੱਚ, ਪਰ ਨਹੀਂ ਖੈਰ ਪਈ ਕਿਧਰੋਂ ਦੀਦਾਰ ਦੀ। ਤੇਰੇ ਦੀਦਾਰ ਵਿੱਚ ਖੁਦਾ ਦਿਸਿਆ ਹੈ, ਹੁਣ ਮੁਰੀਦ ਬਣਾ ਲੈ। ਜੇ ਆਪ ਹੈ ਤਾਂ ਮੇਲ ਲੈ, ਜੇ ਉਹ ਤੇਰਾ ਹੈ ਤਾਂ ਆਪਣੇ ਨਾਲ ਮਿਲਾ ਦੇ। ਮੈਨੂੰ ਥਾਉ ਨਹੀਂ, ਮੈਂ ਪੜ੍ਹਿਆ ਮੂਰਖ ਹਾਂ, ਮੈਨੂੰ ਸੋਝੀ ਨਹੀਂ ਪਈ ਅੱਜ ਤੱਕ, ਹੁਣ ਤੇਰੇ ਦੀਦਾਰ ਨਾਲ ਸੋਝੀ ਪਈ ਹੈ ਕਿ ਤੂੰ ਹੈ ਮਰਦ ਖੁਦਾ, ਤੂੰ ਹੈ ਖੁਦ ਖੁਦਾ, ਰਹਿਮ ਕਰ ਔਰ ਮੈਨੂੰ ਬਖਸ਼ ਲੈ। ਇਹ ਕਹਿੰਦਾ ਫਿਰ ਕਦਮਾਂ 'ਤੇ ਡਟਾ। ਸਤਿਗੁਰੂ ਜੀ ਨੇ ਸਿਰ ਚਾ ਲਿਆ ਅਤੇ ਹੁਣ ਅੰਦਰ ਲੰਘ ਕੇ ਘਰ ਦੇ ਬਾਹਰਲੇ ਦਲਾਨ ਵਿੱਚ ਜਾ ਬੈਠੇ। ਯਾਰ ਵਲੀ ਹੱਥ ਜੋੜ ਕੇ, ਦਾਤਾ, ਪਹਿਲੇ ਮਿਜਾਜ਼ ਵਿੱਚ ਤਾਂ ਬੁੱਤਾਂ ਦੀ ਸੂਰਤ ਤਾਂ ਅੰਦਰ ਵੜ ਜਾਂਦੀ ਸੀ, ਪਰ ਜਦ ਮੈਂ ਤਸੱਵਰ ਬਣਿਆ ਮੁਰਸ਼ਿਦ ਦਾ, ਮੁੱਦਤਾਂ ਤੱਕ ਮੇਰੇ ਅੰਦਰ ਤਸਵੀਰ ਨਾ ਗਈ। ਜ਼ੋਰ ਲਾਏ ਤੇ ਹਾਂਡੀ ਪੱਲੇ ਪਈ, ਇਹ ਕੀ ਹੈ ਕਿ ਆਪ ਦਾ ਦੀਦਾਰੇ ਮੁਬਾਰਕ ਹੁਣੇ ਹੀ ਅੱਖਾਂ ਤੋਂ ਦਿਲ ਵਿੱਚ ਗਿਆ ਹੈ? ਆਪੇ, ਹਾਂ ਆਪੇ ਆਏ ਹੋ, ਆਪੇ ਚਾਂ ਕਰੋ ਮਿਹਰ। ਗੁਰੂ ਜੀ, ਯਾਰੇ ਅੱਲਾ, ਕਹੋ ਅੱਲਾ, ਸਮਝ ਗੱਲ ਨੂੰ। ਪਹਿਲੇ ਤਸੱਵਰ ਬਦੇ ਸਾਈਂ ਦੇ ਨਾਂ, ਪਰ ਸੋਹਣਿਆਂ ਦੇ ਦਿਸਦੇ ਵਸਦੇ ਸੋਹਣਿਆਂ ਦੇ, ਸਰੀਰ ਧਾਰੀਆਂ ਦੇ, ਉਹ ਮੈਲ ਲਾ ਗਏ। ਇਸ਼ਕ ਮਿਜਾਜ਼ੀ ਇਸ ਨੂੰ ਕਹਿੰਦੇ ਹੋ? ਉਸ ਨਾਲ ਖਿੱਚ ਦੀ ਮਸ਼ਕ ਤਾਂ ਹੋ ਜਾਂਦੀ ਹੈ, ਪਰ ਮਿਜਾਜ਼ ਦ੍ਰਿਸ਼ਟਮਾਨ ਨਾਲ ਸਰੀਰਕ ਮੋਹ ਵੱਧ ਜਾਂਦਾ ਹੈ ਅਤੇ ਉਹ ਤੋੜਨਾ ਕਠਿਨ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਬੜਾ ਜ਼ਰੂਰੀ ਨੁਕਤਾ ਹੈ। ਯਾਰੇ ਅੱਲਾ, ਕਹੋ ਅੱਲਾ, ਸਮਝ ਗੱਲ ਨੂੰ। ਪਹਿਲੇ ਤਸੱਵਰ ਬਦੇ ਸਾਈਂ ਦੇ ਨਾਂ, ਪਰ ਸੋਹਣਿਆਂ ਦੇ ਦਿਸਦੇ ਵਸਦੇ ਸੋਹਣਿਆਂ ਦੇ, ਸਰੀਰ ਧਾਰੀਆਂ ਦੇ, ਉਹ ਮੈਲ ਲਾ ਗਏ। ਇਸ਼ਕ ਮਿਜਾਜ਼ੀ ਇਸ ਨੂੰ ਕਹਿੰਦੇ ਹੋ? ਉਸ ਨਾਲ ਖਿੱਚ ਦੀ ਮਸ਼ਕ ਤਾਂ ਹੋ ਜਾਂਦੀ ਹੈ, ਪਰ ਮਿਜਾਜ਼ ਦ੍ਰਿਸ਼ਟਮਾਨ ਨਾਲ ਸਰੀਰਕ ਮੋਹ ਵੱਧ ਜਾਂਦਾ ਹੈ। ਤੇ ਉਹ ਤੋੜਨਾ ਕਠਿਨ ਹੋ ਜਾਂਦਾ ਹੈ। ਫਿਰ ਤੂੰ ਸਿੱਖਿਆ ਆਸ਼ਕ ਹੋਣਾ ਮੁਰਸ਼ਦ ਤੇ ਰਸੂਲ ਤੇ ਖੁਦਾ ਤੇ, ਸੋ ਖਿੱਚ ਹਕੀਕੀ ਤਾਂ ਬਹੁਤ ਸਮਾਂ ਲੈਂਦੀ ਹੈ ਪੈਂਦਿਆਂ, ਦਿਲ ਕਾਲਾ ਹੋ ਕੇ ਫਕੀਰਾਂ ਤੇ ਸ਼ਾਇਰਾਂ ਦੇ ਦੀਵਾਨ ਪੜ੍ਹਨ ਵਿੱਚ ਝੂਮਦਾ ਹੈ ਤੇ ਖਿਆਲ ਕਰ ਲੈਂਦਾ ਹੈ ਕਿ ਮੈਂ ਵੀ ਲੇਖਕਾਂ ਵਰਗਾ ਹਾਂ ਤੇ ਅੱਲਾ ਨੂੰ ਦੇਣ ਲੱਗ ਜਾਂਦਾ ਹੈ ਉਲਾਮੇ ਤੇ ਮਿਹਣੇ ਉਹਨਾਂ ਵਾਂਗੂ। ਇਉਂ ਵੀ ਇੱਕ ਸੂਖਮ ਮੈਲ ਵੱਧਦੀ ਹੈ। ਫਿਰ ਅੱਲਾ ਦੇ ਯਾਰ ਮੁਰਸ਼ਦ ਮਿਲਦੇ ਹਨ ਅਕਸਰ ਉਹ ਜਿਨ੍ਹਾਂ ਦਾ ਆਦਰਸ਼ ਆਉਂਦਾ ਹੈ ਕਿ ਸਾਡੇ ਬਹੁਤੇ ਮੁਰੀਦ ਹੋਣ, ਬਹੁਤੇ ਸਿਜਦੇ ਸਲਾਮਾਂ ਵੇਖ ਕੇ ਬਹੁਤਾ ਆਦਰ ਭਾਵ ਲੈ ਕੇ ਉਹਨਾਂ ਦੀ ਸੁਰਤ ਵਿੱਚ ਇੱਕ ਜੋ ਉਮਾ ਰਹਿੰਦਾ ਹੈ ਉਸਨੂੰ ਉਹ ਸਮਝਦੇ ਹਨ ਕਿ ਸਾਡੀ ਸੁਰਤ ਦਾ ਸੁੱਖ ਹੈ ਰੂਹਾਨੀ। ਜਿਸ ਵੇਲੇ ਉਹ ਮੁਰੀਦਾਂ ਨੂੰ ਸੁਣਾ ਰਹੇ ਹੋਣ ਕੋਈ ਰੂਹਾਨੀ ਕਥਾ ਵਾਰਤਾ ਅਤੇ ਸੁਣਨ ਵਾਲੇ ਹੋਣ ਚੰਗੇ ਚੰਗੇ ਧਨਾੜ ਤਾਂ ਸੁਰਤ ਹੋਰ ਹੁੰਦੀ ਹੈ, ਅਤੇ ਜੇ ਉਹ ਹੋਣ ਗਰੀਬ ਤਾਂ ਹੋਰ, ਜੇ ਸੁਣਨ ਵਾਲਾ ਇੱਕ ਅੱਧ ਹੋਵੇ ਤਾਂ ਸੁਰ ਹੋਰਵੇਂ ਬੋਲਦੀ ਹੈ, ਜੇ ਹੋਣ ਬਹੁਤੇ ਤਾਂ ਹੋਰਵੇਂ। ਜਿਉਂ ਜਿਉਂ ਭੀੜ ਵੱਧਦੀ ਹੈ ਤਿਉਂ ਤਿਉਂ ਉਹਨਾਂ ਦਾ ਸੁੱਖ ਜਿਸਨੂੰ ਉਹ ਰੂਹ ਦਾ ਸੁੱਖ ਸਮਝਦੇ ਹਨ ਵੱਧਦਾ ਹੈ। ਅਸਲ ਵਿੱਚ ਉਹ ਵੀ ਰੂਹ 'ਤੇ ਇੱਕ ਸੂਖਮ ਮੈਲ ਪੈਂਦੀ ਹੈ, ਅਤੇ ਹੋਰ ਇਹੋ ਜਿਹੇ ਸਮਾਨ ਕਈ ਆਉਂਦੇ ਹਨ। ਉਹਨਾਂ ਦੀ ਸੋਬਤ ਕਿਵੇਂ ਕਲਿਆਣਕਾਰੀ ਹੋਵੇ? ਕੋਈ ਹੋਵੇ ਰੱਬ ਦਾ ਬੰਦਾ, ਰੱਬ ਦੇ ਨਾਮ ਦਾ ਆਸ਼ਿਕ, ਆਪਣੇ ਦਿਲ ਨੂੰ ਆਰਾਮਦਾਰੀ ਵਿੱਚ ਦੇਖਣ ਦਾ ਚਾਹਵਾਨ, ਉਸ ਦੀ ਸੋਹਬਤ ਕਾਟ ਕਰ ਸਕਦੀ ਹੈ। ਉਸਨੂੰ ਜਿਉਂ ਜਿਉਂ ਲੋਕ ਬਹੁਤੇ ਆਉਣ ਮੈਲ ਦਿਖਾਈ ਦਿੰਦੀ ਹੈ। ਉਹ ਆਪਣੇ ਮਨ ਦੀ ਦੂਸਰਿਆਂ ਦੇ ਖਿਆਲ ਦੀ ਧੂੜ ਦਾ ਸਾਖੀ ਯਾਨੀ ਦੇਖਣਹਾਰ ਹੁੰਦਾ ਹੈ। ਉਹ ਜੋ ਕਿਸੇ ਨਾਲ ਗੱਲ ਕਰਦਾ ਹੈ ਤਾਂ ਉਸਦੇ ਨਿਰੋਲ ਭਲੇ ਦੀ ਸਾਫ਼ ਸਾਫ਼ ਅਤੇ ਸੱਚੀ। ਹਾਂਜੀ, ਅਸਲੀ ਰੱਬ ਦਾ ਆਸ਼ਕ ਕੌਣ ਹੁੰਦਾ ਹੈ? ਕੋਈ ਹੋਵੇ ਰੱਬ ਦਾ ਬੰਦਾ, ਰੱਬ ਦੇ ਨਾਮ ਦਾ ਆਸ਼ਕ, ਆਪਣੇ ਦਿਲ ਨੂੰ ਆਰਾਮਦਾਰੀ ਵਿੱਚ ਦੇਖਣ ਦਾ ਚਾਹਵਾਨ, ਉਸਦੀ ਸੋਹਬਤ ਕਾਟ ਕਰ ਸਕਦੀ ਹੈ। ਉਸਨੂੰ ਜਿਉਂ ਜਿਉਂ ਲੋਕ ਬਹੁਤੇ ਆਉਣ ਮੈਲ ਦਿਖਾਈ ਦਿੰਦੀ ਹੈ। ਉਹ ਆਪਣੇ ਮਨ ਦੀ ਦੂਸਰਿਆਂ ਦੇ ਖਿਆਲ ਦੀ ਧੂੜ ਦਾ ਸਾਖੀ ਯਾਨੀ ਦੇਖਣਹਾਰ ਹੁੰਦਾ ਹੈ। ਉਹ ਜੇ ਕਿਸੇ ਨਾਲ ਗੱਲ ਕਰਦਾ ਹੈ ਤਾਂ ਉਸਦੇ ਨਿਰੋਲ ਭਲੇ ਦੀ ਸਾਫ਼ ਸਾਫ਼ ਅਤੇ ਸੱਚੀ। ਯਾਰੇ ਅੱਲਾ, ਸੱਚ ਕੁਝ ਖੁਰਦਰਾ ਜਿਹਾ ਹੁੰਦਾ ਹੈ। ਸੁਣ, ਅੱਧੀ ਹੋਵੇ ਰਾਤ ਜਾਂ ਹੋਵੇ ਪਿਛਲੀ ਰਾਤ, ਟੱਬਰ ਕਬੀਲਾ ਗਿਆ ਹੋਵੇ ਸੋਂ, ਜਗਤ ਤਾਂ ਸੁੱਤਾ ਹੀ ਪਿਆ ਹੁੰਦਾ ਹੈ। ਮੌਤ ਅਤੇ ਨੀਂਦ ਇੱਕ ਬਰਾਬਰ ਕਹਿ ਦੇਈਦੇ ਹਨ। ਉਸ ਵੇਲੇ ਮਾਨੋ ਸਾਰਾ ਸੰਸਾਰ ਖੇਸ਼ ਕਬੀਲਾ ਮੋਇਆ ਪਿਆ ਹੁੰਦਾ ਹੈ। ਇੱਕ ਇਹ ਜਾਗਣ ਵਾਲਾ ਹੁੰਦਾ ਹੈ ਇਕੱਲਾ ਆਪ, ਉਹ ਹੁੰਦਾ ਹੀ ਵੇਲਾ ਆਪੇ ਨੂੰ ਵੇਖਣ ਦਾ। ਫਕੀਰ ਹੋਵੇ ਸਾਧਕ ਚਾਹੇ ਪੀਰ ਹੋਵੇ ਕਿ ਮੁਰੀਦ, ਉਸ ਵੇਲੇ ਬੈਠ ਜਾਏ ਅਤੇ ਵੇਖੋ ਕਿ ਮੈਂ ਕਿਸ ਰੰਗ ਵਿੱਚ ਹਾਂ। ਹਾਂ, ਮਨ ਨੂੰ ਹੋੜੇ ਹੋਰਨਾ ਖਿਆਲਾਂ ਤੋਂ ਅਤੇ ਪਾਵੇ ਝਾਤ ਆਪਣੇ ਅੰਦਰ, ਆਪੇ ਨੂੰ ਵੇਖੇ, ਉਸ ਵੇਲੇ ਦਿਸਣਗੀਆਂ ਅੰਦਰਲੇ ਦੀਆਂ ਮਹਿਲਾਂ ਅਤੇ ਕਾਈਆਂ। ਉਸ ਵੇਲੇ ਜੇ ਆਪਾ ਸਫਾਈ ਵਿੱਚ ਜਾ ਰਿਹਾ ਹੈ ਤਾਂ ਆਪੇ ਵਿੱਚ ਜੁੜੇਗਾ, ਇਕਾਂਤ ਚੁੱਪ ਇਕੱਲ ਵੇਖ ਕੇ ਭਲਾ ਮਨਾਏਗਾ ਅਤੇ ਆਪਣੇ ਆਪ ਨੂੰ ਜੋੜੇਗਾ। ਜੇ ਸਾਈਂ ਮੇਰ ਕਰੇ ਤਾਂ ਉਸ ਵੇਲੇ ਕੋਈ ਅਸਲੀ ਸਵਾਦ ਆਵੇਗਾ, ਕੋਈ ਦਿਲ ਜਮਈ ਦਾ ਰਸ ਪਏਗਾ। ਮਨ ਦੀ ਉਸ ਵੇਲੇ ਦੀ ਹਾਲਤ ਹੋਵੇਗੀ ਆਪਣੀ ਹਾਲਤ, ਇਸਨੂੰ ਸਮਝੋ। ਫਿਰ ਜਦ ਦਿਨ ਚੜ੍ਹੇ, ਟੱਬਰ ਕਬੀਲੇ ਦੇ ਆਦਰ ਦੀ, ਧਨ ਦੌਲਤ ਦੇ ਐਸ਼ਵਰਜ ਦੀ, ਮੁਰੀਦਾਂ ਦੇ ਦਿੱਤੇ ਸਨਮਾਨ ਦੀ, ਜਗਤ ਵੱਲੋਂ ਵਾਹ ਵਾਹ ਦੀ, ਜੋ ਜੋ ਉਚੈਣ ਅੰਦਰ ਆਵੇ, ਸਵਾਦ ਪਵੇ ਅਤੇ ਐਂ ਹਾਲਤ ਬਦਲੇ, ਉਸਦਾ ਦੇਖਣਹਾਰ ਅਤੇ ਪਛਾਣਨਹਾਰ ਹੋਵੇ, ਅਤੇ ਸਿਆਣੇ ਕਿ ਇਹ ਸੁੱਖ ਮਿਜਾਜ ਦੇ ਹਨ, ਇਹ ਸੁੱਖ ਹਕੀਕਤ ਦੇ ਨਹੀਂ। ਐਂ ਅਸਲੀ ਆਪੇ ਨਾਲ ਸੱਚੇ ਹੋਣ ਦੀ ਜਾਚ ਆਉਂਦੀ ਹੈ, ਜੋ ਹਕੀਕਤ ਦੀ ਪਹਿਲੀ ਮੰਜ਼ਿਲ ਹੋਣੀ ਚਾਹੀਏ। ਯਾਰ ਵਲੀ, ਠੰਡਾ ਸਾਹ ਲੈ ਕੇ ਖੂਬ। ਗੁਰੂ ਜੀ, ਪਹਿਲਾ ਕਦਮ ਆਪੇ ਨਾਲ ਸੱਚਿਆ ਹੋਣਾ, ਆਪੇ ਨਾਲ ਧੋਖਾ ਕਰਨਾ ਛੋੜ ਦੇਣਾ, ਪਿਛਲੀ ਰਾਤ ਜਾਗ ਕੇ ਆਪੇ ਨੂੰ ਤੱਕਣਾ ਅਤੇ ਇਸਦੇ ਐਬ ਵੇਖ ਕੇ ਕੱਢਣੇ, ਜੋ ਜੋ ਧੋਖੇ ਦਿਨੇ ਸੁਰਤ ਕਰਦੀ ਰਹੀ ਹੈ ਤੱਕਣੇ ਅਤੇ ਦੂਰ ਕਰਨੇ, ਵੱਡੇ ਵੱਡੇ ਧੋਖੇ। ਬੇਈਮਾਨ ਦੁਨੀਆਂ ਦੇ ਅਸੀਂ ਨਹੀਂ ਇਸ ਵੇਲੇ ਕਹਿ ਰਹੇ, ਅਸੀਂ ਮਨ ਦੀਆਂ ਚੋਰੀਆਂ ਦੀ ਗੱਲ ਸੁਣਾ ਰਹੇ ਹਾਂ ਜੋ ਬੜੇ ਬੜੇ ਦੀਨਦਾਰਾਂ ਅਤੇ ਪਾਕਬਾਜ਼ਾਂ ਦੇ ਅੰਦਰ ਵਰਦੀਆਂ ਹਨ। ਇਹ ਕਈ ਵਾਰ ਮਨ ਵਿੱਚ ਸੁਭਾਵਕ ਵਰਦੀਆਂ ਹਨ। ਮਨ ਦੀ ਖੋਹ ਹੀ ਐਸੀ ਹੋ ਜਾਂਦੀ ਹੈ। ਇਹ ਹਨ ਬਰੀਕ ਕਸ਼ਾਂ ਲੀਕਾਂ ਜੋ ਸੱਚ ਅਤੇ ਮਨ ਦੇ ਵਿਚਕਾਰ ਵਿੱਥ ਪਾਈ ਰੱਖਦੀਆਂ ਹਨ। ਹਾਂਜੀ, ਫਿਰ ਦੁਹਰਾ ਦੇਈਏ ਕਿ ਹਕੀਕਤ ਦੀ ਪਹਿਲਾ ਕਦਮ ਕੀ ਹੈ। ਪਹਿਲਾ ਕਦਮ ਆਪੇ ਨਾਲ ਸੱਚਿਆ ਹੋਣਾ, ਆਪੇ ਨਾਲ ਧੋਖਾ ਕਰਨਾ ਛੋੜ ਦੇਣਾ, ਪਿਛਲੀ ਰਾਤ ਜਾਗ ਕੇ ਆਪੇ ਨੂੰ ਤੱਕਣਾ ਅਤੇ ਇਸ ਦੇ ਐਬ ਵੇਖ ਕੇ ਕੱਢਣੇ, ਜੋ ਜੋ ਧੋਖੇ ਦਿਨੇ ਸੁਰਤ ਕਰਦੀ ਰਹੀ ਹੈ ਤੱਕਣੇ ਅਤੇ ਦੂਰ ਕਰਨੇ। ਵੱਡੇ ਵੱਡੇ ਧੋਖੇ ਬੇਈਮਾਨ ਦੁਨੀਆਂ ਦੇ ਅਸੀਂ ਨਹੀਂ ਇਸ ਵੇਲੇ ਕਹਿ ਰਹੇ, ਅਸੀਂ ਮਨ ਦੀਆਂ ਚੋਰੀਆਂ ਦੀ ਗੱਲ ਸੁਣਾ ਰਹੇ ਹਾਂ ਜੋ ਬੜੇ ਬੜੇ ਦੀਨਦਾਰਾਂ ਅਤੇ ਪਾਕਬਾਜ਼ਾਂ ਦੇ ਅੰਦਰ ਵਰਤਦੀਆਂ ਹਨ। ਇਹ ਕਈ ਵਾਰ ਮਨ ਵਿੱਚ ਸੁਭਾਵਕ ਵਰਤਦੀਆਂ ਹਨ। ਮਨ ਦੀ ਖੋਹ ਹੀ ਐਸੀ ਹੋ ਜਾਂਦੀ ਹੈ। ਇਹ ਹਨ ਬਰੀਕ ਕਸ਼ਾਂ ਲੀਕਾਂ ਜੋ ਸੱਚ ਅਤੇ ਮਨ ਵਿਚਕਾਰ ਵਿੱਥ ਪਾਈ ਰੱਖਦੀਆਂ ਹਨ। ਆਪੇ ਨੂੰ ਤੱਕਣਾ ਕਿ ਕਿਵੇਂ ਇਹ ਰਤਾ ਰਤਾ ਗੱਲ ਪਿੱਛੇ ਇਹਨਾਂ ਗੁਜੀਆਂ ਚੋਰੀਆਂ ਵਿੱਚ ਵਰਤਦਾ ਹੈ। ਇਹਨਾਂ ਨੂੰ ਤੱਕਣਾ, ਕੱਢਣਾ ਅਤੇ ਸੋਚਣਾ ਕਿ ਕੀ ਹੈ ਜਗਤ ਅਤੇ ਕੀ ਹਨ ਜਗਤ ਦੀਆਂ ਇੱਜ਼ਤਾਂ, ਮਾਨ, ਵਡਿਆਈਆਂ, ਸੁੱਖ ਅਤੇ ਭੋਗ, ਜਿਨ੍ਹਾਂ ਕਰਕੇ ਇਹਦਾ ਮਨ ਨਿੱਕੇ ਪੇਚਾਂ ਵਿੱਚ ਵੀ ਟੁਰਦਾ ਰਹਿੰਦਾ ਹੈ ਅਤੇ ਸੱਚ 'ਤੇ ਨਹੀਂ ਖੜੋਂਦਾ। ਯਾਰ ਵਲੀ, ਫਿਰ ਕਰੋ ਨਾ ਕੋਈ ਮਿਹਰ, ਛੁਡਾਓ ਨਾ ਇਸ ਅੰਦਰਲੀ ਸ਼ੈਤਾਨਤ ਤੋਂ। ਗੁਰੂ ਜੀ, ਇਹ ਅੰਦਰ ਸ਼ੈਤਾਨ ਹੈ। ਸ਼ੈਤਾਨ ਤਾਂ ਕਲਯੁਗ ਕੋਈ ਬਾਹਰੋਂ ਨਹੀਂ ਆਉਣ ਵਾਲੇ। ਮਨ ਦਾ ਇਹ ਪਹਿਲੂ ਹੀ ਸ਼ੈਤਾਨ ਹੈ। ਇਸ ਦੇ ਆਪਣੇ ਹੀ ਪੇਚ ਹੀ ਵਿੱਥ ਪਾਉਂਦੇ ਹਨ ਸੱਚ ਨਾਲ। ਸੱਚ ਦੀ ਅਣਹੋਣ ਦੀ ਆਪੇ ਨੂੰ ਨਹੀਂ ਲੱਗਣ ਦੇਂਦੀ ਸਾਈਂ ਵਿੱਚ। ਹੁਣ ਤੂੰ ਗੱਲ ਸਮਝ ਲਈ ਹੈ। ਮੁਰਸ਼ਦ ਵੀ ਫਸੇ ਹਨ ਇਸ ਮੈਲ ਵਿੱਚ ਅਤੇ ਮੁਰੀਦ ਫਸਦੇ ਹਨ ਨਾਲ। ਹਾਂਜੀ, ਹੁਣ ਤੂੰ ਗੱਲ ਸਮਝ ਲਈ ਹੈ। ਮੁਰਸ਼ਦ ਵੀ ਫਸਦੇ ਹਨ ਇਸ ਮੈਲ ਵਿੱਚ ਅਤੇ ਮੁਰੀਦ ਫਸਦੇ ਹਨ ਨਾਲ। ਯਾਰ ਵਲੀ, ਸਮਝ ਲਈ ਹੈ ਜੀਓ। ਅਨੋਖਾ ਆਪੇ ਦੀ ਚੋਰੀ ਦਾ ਰਾਹ ਸੁਝਾਇਆ ਨੇ। ਆਪੇ ਨੂੰ ਆਪੇ ਛਲਦਾ ਰਹਿੰਦਾ ਹੈ। ਹਾਏ, ਕਰੋ ਨਾ ਕੋਈ ਮਿਹਰ। ਗੁਰੂ ਜੀ, ਹਾਂ, ਜਦੋਂ ਇਨਸਾਨ ਆਪ ਦੂਏ ਨੂੰ ਛਲਦਾ ਹੈ, ਚਾਹੋ ਛਲ ਸੂਖਮ ਹੈ ਚਾਹੋ ਮੋਟਾ, ਨਾਲ ਆਪੇ ਵੀ ਛਲੀਂਦਾ ਹੈ। ਸੋ ਮੁਤਲਾਸ਼ੀ ਨੇ ਪਹਿਲਾਂ ਇਹਨਾਂ ਛਲਾਂ ਦਾ ਦੇਖਣ ਹਾਰ ਹੋਣਾ ਹੈ, ਫਿਰ ਵਿਚਾਰ ਕਰਨੀ ਉਸ ਪਰ, ਫਿਰ ਕੁਦਰਤ ਪਾਉਂਦਾ ਹੈ ਮਨ ਉਸ ਉੱਤੇ ਹਾਵੀ ਹੋਣ ਦੀ। ਦੂਜੀ ਗੱਲ ਹੈ ਰੱਬ ਨੂੰ ਯਾਦ ਵਿੱਚ ਵਸਾਉਣਾ, ਉਸ ਦੀ ਹਜ਼ੂਰੀ ਵਿੱਚ ਵਸਣਾ। ਇਹ ਹੈ ਪਿਆਰ, ਅੱਲਾਹ ਦਾ ਇਸ਼ਕ। ਇਸੇ ਸਦਾ ਯਾਦ ਨਾਲ ਵਿੱਥ ਮਿਟਦੀ ਹੈ। ਵਿੱਥ ਮਿਟੀ ਦਾ ਨਾਂ ਹੈ ਵਸਲ, ਮੇਲ। ਯਾਰ ਵਲੀ, ਫਿਰ ਕਿਵੇਂ ਹੋਵੇ? ਕੀ ਇਹ ਖਿਆਲ ਕਰਨਾ ਕਿ ਮੈਂ ਹਜ਼ੂਰੀ ਵਿੱਚ ਹਾਂ, ਬਸ ਇਹ? ਪਰ ਜੀ, ਇਹ ਖਿਆਲ ਨਹੀਂ ਰਹਿੰਦਾ, ਵਿਸਰ ਵਿਸਰ ਜਾਂਦਾ ਹੈ। ਗੁਰੂ ਜੀ, ਜੇ ਰੱਬ ਯਾਦ ਵਿੱਚ ਖਿਆਲ ਕਰਨ ਨਾਲ ਲਗਾਤਾਰ ਨਾ ਵਸੇ ਤਾਂ ਜ਼ੁਬਾਨ ਪਰ ਉਸਦਾ ਨਾਮ ਵਸਾਈਦਾ ਹੈ। ਇਹ ਨਾਮ ਦਾ ਜਪਣਾ ਖਿਆਲ ਨੂੰ ਪਰੋਂਦਾ ਰਹਿੰਦਾ ਹੈ, ਤਵੱਜੋ ਨੂੰ ਯਾਦ ਵੱਲ ਪ੍ਰੇਰੀ ਰੱਖਦਾ ਹੈ। ਜੇ ਕੋਈ ਦਿਲੋਂ ਹੋ ਕੇ ਇਸ ਖੇਡ ਨੂੰ ਸੱਚਾ ਰਸਤਾ ਸਮਝ ਕੇ ਲਗਾ ਰਹੇ ਅਤੇ ਤਰਲੇ ਲੈਂਦਾ ਰਹੇ ਤਾਂ ਯਾਦ ਵਿੱਚ ਵਸ ਜਾਂਦਾ ਹੈ ਨਾਮ। ਯਾਦ ਵਿੱਚ ਨਾਮ ਦਾ, ਯਾਦ ਵਿੱਚ ਅੱਲਾ ਦਾ ਵਸਣਾ ਹੋ ਜਾਂਦਾ ਹੈ, ਕਿਉਂਕਿ ਉਹ ਵਸ ਤਾਂ ਅੰਦਰ ਰਿਹਾ ਹੈ, ਕੇਵਲ ਸਾਡੀ ਭੁੱਲ ਹੀ ਵਿੱਚ ਪੜਦਾ ਸੀ, ਸੋ ਯਾਦ ਨਾਲ ਦੂਰ ਹੋ ਗਈ। ਐਂ ਹਜ਼ੂਰੀ ਵਿੱਚ ਆ ਜਾਈਦਾ ਹੈ। ਹਜ਼ੂਰੀ ਵਿੱਚ ਆਇਆ ਆਪਾ ਆਪਣੇ ਨੂੰ ਪ੍ਰਤੀਤ ਕਰਨ ਲੱਗ ਪੈਂਦਾ ਹੈ। ਹਾਂ, ਜਦੋਂ ਸਾਈਂ ਯਾਦ ਵਿੱਚੋਂ ਵਿਸਰਦਾ ਨਹੀਂ, ਜਦੋਂ ਆਪਾ ਟੁਰਦਾ ਫਿਰਦਾ ਹਜ਼ੂਰੀ ਵਿੱਚ ਰਹਿੰਦਾ ਹੈ ਤਾਂ ਮੇਲ ਵਿੱਚ ਹੀ ਰਹਿੰਦਾ ਹੈ ਰੱਬ ਨਾਲ। ਸੋ ਬੰਦਾ ਇਸ ਇੱਕ ਖਿਆਲ ਵਿੱਚ, ਇਸ ਇੱਕ ਤਰੱਦਦ ਵਿੱਚ ਲੱਗਾ ਰਹੇ। ਹੋਰ ਕਿਸੇ ਕਹਾਣੀਆਂ, ਸਾਧਨਾ ਅਤੇ ਪਰਮਾਰਥ ਦੇ ਖਿਆਲਾਂ ਦੇ ਵਾਲਾਂ ਦੀਆਂ ਖੱਲਾਂ ਲਾਉਣੀਆਂ ਅਤੇ ਨਿਤ ਨਵੇਂ ਸਤਸੰਗ, ਨਵੇਂ ਫਕੀਰ ਦੀ ਸੋਭਤ ਲੱਭਣੀ, ਇਹ ਗੱਲਾਂ ਨਜ਼ਰ ਨੂੰ ਨਿਸ਼ਾਨਿਓਂ ਉਕਾ ਦਿੰਦੀਆਂ ਹਨ। ਰੱਤਾ ਰੱਤਾ ਜਿੰਨੇ ਫਰਕ ਜੋ ਹਰੇਕ ਨਵੀਨ ਸੋਭਤ ਦੇ ਕਰਨ ਕਰਕੇ ਅੰਦਰ ਪੈਂਦੇ ਹਨ, ਉਹ ਮਨ ਨੂੰ ਇਸ ਇੱਕ ਨਾਮ ਦੀ ਸੇਧ ਤੋਂ ਚੁੱਕ ਛੱਡਦੇ ਹਨ। ਮਾਇਆ ਜਗਤ ਦੀ ਨਜ਼ਾਰੇ ਦੁਨੀਆ ਦੇ ਲੋਭ ਮਨ ਦੇ ਅਤੇ ਪਦਾਰਥਾਂ ਨੂੰ ਲੈਣ ਦੇ ਤਰਲੇ ਜੀਵ ਨੂੰ ਭਟਕਾ ਪਾਈ ਰੱਖਦੇ ਹਨ। ਹਾਂਜੀ, ਫਿਰ ਦੁਹਰਾ ਦੇਈਏ ਕਿ ਨਿਤ ਨਵੇਂ ਸਤਸੰਗ, ਨਵੇਂ ਫਕੀਰ ਦੀ ਸੋਭਤ ਲੱਭਣੀ, ਇਹ ਗੱਲਾਂ ਕਿਵੇਂ ਸਾਨੂੰ ਨਿਸ਼ਾਨੇ ਉਕਾ ਦਿੰਦੀਆਂ ਹਨ। ਜਦੋਂ ਸਾਈਂ ਯਾਦ ਵਿੱਚੋਂ ਵਿਸਰਦਾ ਨਹੀਂ, ਜਦੋਂ ਆਪਾ ਟੁਰਦਾ ਫਿਰਦਾ ਹਜ਼ੂਰੀ ਵਿੱਚ ਰਹਿੰਦਾ ਹੈ ਤਾਂ ਮੇਲ ਵਿੱਚ ਹੀ ਰਹਿੰਦਾ ਹੈ ਰੱਬ ਨਾਲ। ਸੋ ਬੰਦਾ ਇਸ ਇੱਕ ਖਿਆਲ ਵਿੱਚ, ਇਸ ਇੱਕ ਤਰੱਦਦ ਵਿੱਚ ਲੱਗਾ ਰਹੇ, ਹੋਰ ਕਿਸੇ ਕਹਾਣੀਆਂ, ਸਾਧਨਾ ਅਤੇ ਪਰਮਾਰਥ ਦੇ ਖਿਆਲਾਂ ਦੇ ਵਾਲਾਂ ਦੀਆਂ ਖੱਲਾਂ ਲਾਉਣੀਆਂ ਅਤੇ ਨਿਤ ਨਵੇਂ ਸਤਸੰਗ, ਨਵੇਂ ਫਕੀਰ ਦੀ ਸੋਭਤ ਲੱਭਣੀ, ਇਹ ਗੱਲਾਂ ਨਜ਼ਰ ਨੂੰ ਨਿਸ਼ਾਨਿਓਂ ਉਕਾ ਦਿੰਦੀਆਂ ਹਨ। ਰੱਤਾ ਰੱਤਾ ਜਿੰਨੇ ਫਰਕ ਜੋ ਹਰੇਕ ਨਵੀਨ ਸੋਭਤ ਦੇ ਕਾਰਨ ਕਰਕੇ ਅੰਦਰ ਪੈਂਦੇ ਹਨ, ਉਹ ਮਨ ਨੂੰ ਇਸ ਇੱਕ ਨਾਮ ਦੀ ਸੇਧ ਤੋਂ ਚੁੱਕ ਛੱਡਦੇ ਹਨ। ਮਾਇਆ ਜਗਤ ਦੀ ਨਜ਼ਾਰੇ ਦੁਨੀਆ ਦੇ ਲੋਭ ਮਨ ਦੇ ਅਤੇ ਪਦਾਰਥਾਂ ਨੂੰ ਲੈਣ ਦੇ ਤਰਲੇ ਜੀਵ ਨੂੰ ਭਟਕਾ ਪਾਈ ਰੱਖਦੇ ਹਨ। ਜੇ ਕੋਈ ਰੱਤਾ ਪਰਮਾਰਥ ਵੱਲ ਲੱਗਦੇ ਹਨ ਤਾਂ ਉਹਨਾਂ ਨੂੰ ਕੋਈ ਨਾ ਕੋਈ ਮਾਇਆ ਬਹਾਨਾ ਪਾ ਕੇ ਭਟਕਾਉਂਦੀ ਹੈ। ਮਾਇਆ ਆਪਣੇ ਮਨ ਦੀ ਲੁਬਾਏ ਮਾਨਤਾ ਯਾਨੀ ਤਮੈ, ਇਸ ਤਰ੍ਹਾਂ ਬੰਦਾ ਆਪ ਹੀ ਆਪਣੇ ਨਫਸ ਦੇ ਹੱਥੋਂ ਨਹੀਂ ਛੁੱਟਦਾ। ਯਾਰ ਵਲੀ, ਤਾਂ ਮੈਂ ਕੀ ਕਰਾਂ, ਹੁਣ ਮੈਥੋਂ ਕੁਛ ਹੋ ਨਹੀਂ ਆਉਂਦਾ, ਕਰਾਓ ਹੁਣ ਜੋ ਕਰਾਉਣਾ ਨੇ ਆਪ। ਗੁਰੂ ਜੀ ਅਚਰਜ ਰੰਗ ਵਿੱਚ ਬੈਠੇ ਮਿਹਰ ਨਾਲ ਸਿੱਧੀਆਂ ਸੋਖੀਆਂ ਪਰ ਪਤੇ ਦੀਆਂ ਗੱਲਾਂ ਕਹਿ ਰਹੇ ਸਨ, ਜੋ ਗੱਲਾਂ ਕਿ ਨਾ ਜਾਣਨ ਕਰਕੇ ਹਜ਼ਾਰਾਂ ਸਾਧਕਾਂ ਨੇ ਠੇਡੇ ਖਾਧੇ। ਕਹਿੰਦੇ ਕਹਿੰਦੇ ਅਰਸ਼ੀ ਦਾਤਾ ਜੀ ਹੋਰ ਇੱਕ ਰੰਗ ਵਿੱਚ ਗਏ ਅਤੇ ਇੱਕ ਮਿੱਠੀ ਮਿੱਠੀ ਰਸ ਭਰੀ ਸੰਗੀਤਕ ਲਹਿਰ ਵਾਲੀ ਸੁਰ ਵਿੱਚ ਬੋਲੇ, ਅੱਲਾਹ ਦੇ ਯਾਰ ਕਹੋ ਵਾਹਿਗੁਰੂ, ਹਾਂ ਕਹੋ ਅਤੇ ਕਹਿੰਦਾ ਰਹੋ, ਕਦੇ ਨਾ ਭੁੱਲੇ ਇਹ ਪਿਆਰਾ ਨਾਮ। ਵਰ ਹੋ ਗਿਆ, ਅਸੀਸ ਹੋ ਗਈ, ਯਾਰ ਵਲੀ ਦੇ ਅੰਦਰ ਇੱਕ ਲਹਿਰ ਫਿਰੀ, ਰਸਨਾ ਤੁਰ ਪਈ ਵਾਹਿਗੁਰੂ ਵਿੱਚ। ਉਸਦੀ ਬੋਲੀ ਦਾ ਇਹ ਲਫਜ਼ ਨਹੀਂ ਸੀ, ਪਰ ਓਪਰਾ ਨਹੀਂ ਲੱਗਾ ਜੀਭ ਨੂੰ। ਉਸਦੀ ਜੀਭ ਜਪਦੀ ਹੈ ਅਤੇ ਅੰਦਰ ਰਸ ਭਰਦਾ ਹੈ ਅਤੇ ਲੂਹਾਂ ਵਿੱਚ ਚਰਨ ਚਰਨ ਹੋ ਕੇ ਇਉਂ ਜਪਣ ਲੱਗ ਗਿਆ ਕਿ ਲੂਹ ਅੱਟੇ ਹੋਏ ਸਨ, ਹੁਣ ਖੁੱਲ੍ਹ ਗਏ ਹਨ। ਸਰੀਰ ਹਲਕਾ ਹੋ ਗਿਆ ਹੈ, ਮਨ ਹਲਕਾ ਫੁੱਲ ਹੋ ਗਿਆ ਹੈ ਅਤੇ ਵਾਹਿਗੁਰੂ ਅੰਦਰ ਆਪੇ ਹੋ ਰਿਹਾ ਹੈ। ਇਹੋ ਨਾਮ ਹੈ, ਇਹੋ ਮਿਹਰ ਹੈ। ਕਦੇ ਨਾ ਭੁੱਲੇ ਨਾਮੀ ਅਤੇ ਨਾਮ ਤਾਂ ਕਦੀ ਨਾ ਭੁੱਲੇ ਨਾਮੀ ਦਾ ਨਾਮ ਤਾਂ ਸਦਾ ਵਸੇ ਨਾਮੀ ਅੰਦਰ ਅਤੇ ਸਦਾ ਵਸੀਏ ਅਸੀਂ ਉਸਦੀ ਹਜ਼ੂਰੀ ਵਿੱਚ। ਮਿਹਰ ਦੇ ਮਾਲਕ ਨੇ ਮੁੱਦਤਾਂ ਦੇ ਅੜੇ ਅਟਕੇ ਮਿਹਨਤੀ ਨੂੰ ਕਿਵੇਂ ਸਾਦੀਆਂ ਸਾਦੀਆਂ ਗੱਲਾਂ ਨਾਲ ਨਿਹਾਲ ਕਰ ਦਿੱਤਾ। ਜਿਵੇਂ ਨਿੱਕੀ ਜੀ ਸੂਈ ਦੀ ਬਾਰੀਕ ਨੋਕ ਨਾਲ ਨਿੱਕੀ ਛਿਲਤਰ ਕੱਢ ਲਿਆ ਠੰਡ ਪੈ ਜਾਂਦੀ ਹੈ, ਤਿਵੇਂ ਯਾਰ ਵਲੀ ਦੇ ਦਿਲ ਵਿੱਚੋਂ ਗੈਰੀਅਤ ਦੀ ਛਿਲਤਰ ਦਾਤੇ ਨੇ ਕੱਢ ਸੁੱਟੀ ਅਤੇ ਉੱਤੇ ਨਾਮ ਦੀ ਠੰਡੀ ਠੰਡੀ ਮਲਮ ਲਾ ਦਿੱਤੀ। ਯਾਰ ਵਲੀ ਸੁਖੀ ਹੋ ਗਿਆ, ਨਾਮ ਦੀ ਰੌਂ ਤੁਰ ਪਈ। ਸ਼ੁਕਰ ਅਤੇ ਧੰਨਵਾਦ ਦਾ ਅੰਤ ਨਹੀਂ ਆਉਂਦਾ, ਸਦਕੇ ਅਤੇ ਕੁਰਬਾਨ ਆਉਂਦਾ ਹੈ। ਗੁਰੂ ਜੀ ਹੁਣ ਤੁਰਦੇ ਹਨ ਤਾਂ ਹੱਥ ਬੰਨ ਕੇ ਰੋਕਦਾ ਹੈ। ਇੱਕ ਦਿਨ ਰੱਖਿਆ ਯਾਰ ਵਲੀ ਨੇ ਗੁਰੂ ਜੀ ਨੂੰ, ਹਾਂ ਇੱਕ ਦਿਨ ਮਸਾਂ ਰਹੇ ਉਸਦੇ ਪ੍ਰੇਮ ਦੇ ਰੋਕੇ ਹੋਏ ਉਸਦੇ ਘਰ। ਇਹ ਮੋਰਚਾ ਫਤਿਹ ਕਰਕੇ ਗੁਰੂ ਜੀ ਉਸ ਘਰੋਂ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।